ਸਤਨਾਮ ਧੰਨਵਾਖੇ ਗੁਰੂ ਸਾਹਿਬ ਜੀਓ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਖਉ ਕਰੀ ਬਖਿਆਨ ਦਾਸਨ ਦਾਸ ਕਹਿ ਜਨ ਨਾਨਕ ਜੇਹਾ ਤੂੰ ਕਰਾਹੇ ਤੇਹਾ ਖਉ ਕਰੀ ਬਖਿਆਨ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਖੋ ਕੇ ਆਪਣੀ ਮੁਬਾਰਕ ਰਚਨਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜੋ ਉਹਨਾਂ ਦੇ ਅੰਮ੍ਰਿਤ ਬਚਨ ਨੇ 15 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ। ਇਹਨਾਂ 15 ਰਾਗਾਂ ਵਿੱਚ 59 ਸ਼ਬਦ ਨੇ ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਅਤੇ 59 ਸ਼ਬਦਾਂ ਤੋਂ ਇਲਾਵਾ 57 ਸਲੋਕ ਧੰਨ ਗੁਰੂ ਤੇਗ ਬਹਾਦਰ ਜੀ ਨੇ ਉਚਾਰਨ ਕੀਤੇ। ਅੱਜ ਅਸੀਂ ਕੇਵਲ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਾਨੂੰ ਕੀ ਉਪਦੇਸ਼ ਕਰਦੀ ਹੈ ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵਿਚਾਰ ਕਰਾਂਗੇ। ਅਤੇ ਅਸਲ ਵਿੱਚ ਭਾਵੇਂ ਭੱਟ ਚਾਂਦ ਦੇ ਇਹ ਸ਼ਬਦ ਅਸੀਂ ਪੜ੍ਹਦੇ ਹਾਂ ਤੇਗ ਬਹਾਦੁਰ ਬੋਲਿਆ, ਉਹ ਕੇਵਲ ਸ਼ਹਾਦਤ ਤੱਕ ਹੀ ਨਹੀਂ ਗੋ ਜੋ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਰਸਨਾ ਤੋਂ ਬੋਲ ਕੇ ਸਾਨੂੰ ਨਿਰਮਲ ਉਪਦੇਸ਼ ਗੁਰਮਤਿ ਦਾ ਗੁਰਬਾਣੀ ਰੂਪ ਵਿੱਚ ਦਿੱਤਾ, ਅਸੀਂ ਉਸ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਾਂਗੇ। ਕਰੋ ਕਿਰਪਾਲਤਾ, ਆਪ ਜਿਤਨੇ ਵੀ ਬੈਠੇ ਹੋ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੀ ਟੇਕ ਲਈਏ ਔਰ ਅਰਦਾਸ ਕਰੀਏ ਸੱਚੀ ਸਰਕਾਰ ਆਪ ਸਭ ਥਾਈਂ ਸਹਾਇਤਾ ਕਰਨ ਵਾਲਿਓ, ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਬਖਸ਼ੋ, ਆਪ ਸਹਾਇਤਾ ਕਰਕੇ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਦੀ 59 ਸ਼ਬਦ ਔਰ 57 ਸ਼ਲੋਕ ਸਾਰੀ ਬਾਣੀ ਤਕਰੀਬਨ ਵਿੱਚ ਹਜ਼ੂਰ ਨੇ ਹਿੰਦੀ ਦੇ ਵਿੱਚ ਉਚਾਰਨ ਕੀਤੀ ਹੈ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਇੱਕ ਵਿਲੱਖਣਤਾ ਹੈ, ਆਮ ਤੁਸੀਂ ਸ਼ਬਦ ਕੋਈ ਪੜ੍ਹੋ ਅਤੇ ਉਹਨਾਂ ਵਿੱਚ ਰਹਾਉ ਦੀ ਤੁਕ ਆਉਂਦੀ ਹੈ, ਕਈ ਸ਼ਬਦਾਂ ਵਿੱਚ ਦੋ ਦੋ ਰਹਾਉ ਦੀਆਂ ਤੁਕਾਂ ਨੇ, ਅਤੇ ਜਿੱਥੇ ਦੋ ਰਹਾਉ ਦੀਆਂ ਤੁਕਾਂ ਨੇ ਅਤੇ ਉੱਥੇ ਨਾਲ ਲਿਖਿਆ ਵੀ ਮਿਲੇਗਾ ਪਹਿਲੇ ਰਹਾਉ ਤੋਂ ਬਾਅਦ ਸ਼ਬਦ ਆਵੇਗਾ ਰਹਾਉ ਦੂਜਾ। ਇਹ ਕਿਉਂ? ਪਹਿਲੇ ਰਹਾਉ ਦੇ ਕਈ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਚਾਰ ਤੁਕਾਂ ਰਹਾਉ ਦੀਆਂ ਨੇ, ਪਰ ਆਮ ਤੌਰ 'ਤੇ ਜਿੱਥੇ ਦੋ ਰਹਾਉ ਨੇ ਉਹਦਾ ਕੋਈ ਭਾਵ ਹੈ। ਪਹਿਲੀ ਰਹਾਉ ਦੀ ਤੁਕ ਵਿੱਚ ਸਤਿਗੁਰੂ ਕਿਰਪਾ ਕਰਕੇ ਆਪ ਪ੍ਰਸ਼ਨ ਕਰਦੇ ਨੇ ਅਤੇ ਦੂਜੀ ਰਹਾਉ ਦੀ ਤੁਕ ਵਿੱਚ ਆਪਣੇ ਕੀਤੇ ਹੋਏ ਪ੍ਰਸ਼ਨ ਦਾ ਉੱਤਰ ਵੀ ਆਪ ਦਿੰਦੇ। ਪਹਿਲੀ ਰਹਾਉ ਸਿਰਫ ਪ੍ਰਸ਼ਨ ਹੈ ਅਤੇ ਦੂਜੀ ਰਹਾਉ ਜੋ ਹੈ ਉਹ ਹਜ਼ੂਰ ਨੇ ਆਪਣੇ ਕੀਤੇ ਹੋਏ ਪ੍ਰਸ਼ਨ ਦਾ ਆਪ ਉੱਤਰ ਦਿੱਤਾ ਹੈ। ਤੁਸੀਂ ਆਮ ਤੌਰ 'ਤੇ ਪੜ੍ਹੋਗੇ ਰਹਾਉ ਦੀਆਂ ਤੁਕਾਂ ਕਈ ਵਾਰੀ ਸ਼ਬਦ ਦੇ ਵਿਚਕਾਰ ਜਾ ਕੇ ਹੋਣਗੀਆਂ, ਕਈ ਵਾਰੀ ਰਹਾਉ ਦੀਆਂ ਤੁਕਾਂ ਦੋ ਤੁਕਾਂ ਲੰਘਣ ਤੋਂ ਬਾਅਦ ਮਿਲਣਗੀਆਂ। ਆਪ 59 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ ਪੜ੍ਹਿਓ ਅਤੇ ਹਰ ਇੱਕ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਤੁਕਾਂ। 59 ਸ਼ਬਦਾਂ ਵਿੱਚ ਕੋਈ ਸ਼ਬਦ ਐਸਾ ਨਹੀਂ ਕਿ ਜਿੱਥੇ ਰਹਾਉ ਦੀ ਤੁਕ ਕਿਤੇ ਵਿਚਕਾਰ ਜਾ ਕੇ ਹੋਵੇ। 59 ਸ਼ਬਦਾਂ ਵਿੱਚ ਜੋ ਪਹਿਲੀ ਤੁਕ ਹੈ ਗੁਰਮੁਖੋ, ਉਹ ਪਹਿਲੀ ਤੁਕ ਹੀ ਗੁਰੂ ਜੀ ਨੇ ਰਹਾਉ ਦੀ ਤੁਕ ਬਣਾਈ ਹੈ। ਆਪ ਬਾਣੀ ਪੜ੍ਹਨ ਵਾਲੇ ਬੈਠੇ ਹੋ, ਮੈਂ ਗੁਰੂ ਤੇਗ ਬਹਾਦਰ ਜੀ ਦੇ ਸਭ ਤੋਂ ਪਹਿਲਾ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਅਤੇ ਸਭ ਤੋਂ ਅਖੀਰਲਾ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਅਸੀਂ ਇਹ ਦੋ ਗੱਲਾਂ ਗੁਰੂ ਜੀ ਦੀਆਂ ਸਮਝ ਆਈਏ ਅਤੇ ਸਾਨੂੰ ਗੁਰੂ ਤੇਗ ਬਹਾਦਰ ਜੀ ਦੇ ਸਿਧਾਂਤ ਦਾ, ਉਹਨਾਂ ਦੇ ਮੁਬਾਰਕ ਬਚਨਾਂ ਦੀ ਸਮਝ ਪੈ ਜਾਏਗੀ। ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਰਾਗ ਵਿੱਚ ਦਾਤਾ ਜੀ ਦਾ ਕੋਈ ਸ਼ਬਦ ਨਹੀਂ, ਮਾਂਝ ਰਾਗ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਕੋਈ ਬਚਨ ਨਹੀਂ। ਗੁਰੂ ਤੇਗ ਬਹਾਦਰ ਜੀ ਨੇ ਤੀਸਰਾ ਰਾਗ ਗੁਰੂ ਗ੍ਰੰਥ ਸਾਹਿਬ ਦਾ ਗੌੜੀ ਹੈ ਅਤੇ ਗੌੜੀ ਰਾਗ ਵਿੱਚ ਉਹਨਾਂ ਦੀ ਪਹਿਲਾ ਸ਼ਬਦ, ਪਹਿਲੀ ਬਾਣੀ, ਇਉਂ ਕਹਿ ਲਈਏ ਉਹਨਾਂ ਦੀ ਬਾਣੀ ਦਾ ਪਹਿਲਾ ਰਾਗ ਜੋ ਹੈ ਉਹ ਗੌੜੀ ਰਾਗ ਹੈ। ਪਹਿਲਾ ਸ਼ਬਦ ਜੋ ਆਉਂਦਾ ਉਹਦੇ ਵਿੱਚ ਸੱਚ ਜਾਣੋ ਗੁਰੂ ਤੇਗ ਬਹਾਦਰ ਜੀ ਨੇ ਇੱਕ ਪੂਰਨ ਪੁਰਖ, ਇੱਕ ਸੱਚਮੁੱਚ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਹੋਏ ਸੰਤ ਜਨ ਦੇ ਜੀਵਨ ਨੂੰ ਬਿਆਨ ਕੀਤਾ ਹੈ। ਪਹਿਲੀ ਤੁਕ ਵਿੱਚ ਪਹਿਲੇ ਸ਼ਬਦ ਵਿੱਚ ਕਿਹਾ, ਇਹ ਇਨਸਾਨ ਜੇ ਤੂੰ ਕਿਸੇ ਮੰਜ਼ਿਲ 'ਤੇ ਪਹੁੰਚਣਾ ਚਾਹੁੰਦਾ ਅਤੇ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚੋਂ ਮੁਨਫੀ ਕਰ ਦੇ, ਇਹਨੂੰ ਤਿਆਗ ਦੇ। ਅਤੇ ਜਦੋਂ ਅੰਤਲਾ ਸ਼ਬਦ ਪੜ੍ਹਿਆ ਕਹਿਣ ਲੱਗੇ, ਜੇ ਜ਼ਿੰਦਗੀ ਵਿੱਚ ਕੁਝ ਖੱਟ ਕੇ ਜਾਣਾ ਚਾਹੁੰਦਾ ਅਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲੈ। ਇੱਕ ਨੂੰ ਤਿਆਗ ਦੇ, ਇੱਕ ਨੂੰ ਘੁੱਟ ਕੇ ਪਕੜ ਲੈ। ਗੁਰੂ ਤੇਗ ਬਹਾਦਰ ਜੀ ਨੇ ਪਹਿਲੀ ਗੱਲ ਤਿਆਗ ਦੀ ਕੀਤੀ। ਤਿਆਗਣਾ ਕੀ ਹੈ? ਮੈਂ ਅੱਜ 2-3 ਵਿਸ਼ੇ ਬਾਣੀ ਵਿੱਚੋਂ ਅਰਜ਼ ਕਰਨੇ ਨੇ, ਇੱਕ ਤਿਆਗ, ਦੂਸਰਾ ਬੈਰਾਗ ਅਤੇ ਤੀਸਰਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਅਨੁਰਾਗ। ਤਿਆਗ ਵੀ ਹੈ, ਬੈਰਾਗ ਵੀ ਹੈ ਅਤੇ ਇੱਕ ਸ਼ਬਦ ਤੁਸੀਂ ਤਿਆਗ ਅਤੇ ਬੈਰਾਗ ਦੇ ਅਰਥ ਸਮਝ ਗਏ ਹੋਵੋਗੇ। ਅਨੁਰਾਗ ਦਾ ਆਖਰੀ ਅਰਥ ਹੈ ਪ੍ਰੇਮ, ਸੰਸਾਰ ਤੋਂ ਭਗੌੜੇ ਹੋਣ ਵਾਲਾ ਬੈਰਾਗ ਨਹੀਂ। ਗੁਰੂ ਤੇਗ ਬਹਾਦਰ ਜੀ ਬੈਰਾਗੀ ਬਣਾ ਕੇ ਇਨਸਾਨ ਨੂੰ ਪਰਮਾਤਮਾ ਦੇ ਅਨੁਰਾਗ ਵੀ ਜੋੜ ਦਿੰਦੇ, ਪਿਆਰ ਵੀ ਜੋੜਦੇ। ਪਹਿਲੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਕਦੀ ਕੀਤੀ, ਕਹਿਣ ਲੱਗੇ ਤਿਆਗ ਸਕਣਾ ਅਤੇ ਤਿਆਗ ਦੇ। ਅੰਤਲਾ ਬਚਨ ਕਿਹਾ, ਜੇ ਇਹਨੂੰ ਤਿਆਗ ਦੇਗਾ, ਅੰਦਰ ਦਾ ਭਾਂਡਾ ਖਾਲੀ ਹੋਵੇ ਅਤੇ ਇਸ ਵਸਤੂ ਨੂੰ ਘੁੱਟ ਕੇ ਪਕੜ ਲਈ। ਗੁਰੂ ਤੇਗ ਬਹਾਦਰ ਜੀ ਕੀ ਤਿਆਗੀਏ? ਪਹਿਲਾ ਬਚਨ ਹੈ, ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸ਼ਬਦ ਹੀ ਗੁਰੂ ਤੇਗ ਬਹਾਦਰ ਜੀ ਦਾ ਇਹ। ਸਾਧੋ ਦਰ ਤੇ ਹੇ ਭਲੇ ਪੁਰਖੋ, ਹੇ ਸੰਤ ਜਨੋ, ਹੇ ਸਾਦੇ ਪੁਰਸ਼ੋ, ਜੇ ਤੁਸੀਂ ਕੁਝ ਆਪਣੀ ਜ਼ਿੰਦਗੀ ਵਿੱਚ ਕਿਸੇ ਮੰਜ਼ਿਲ 'ਤੇ ਪਹੁੰਚਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਅੰਦਰ ਦੇ ਮਾਨ ਨੂੰ ਤਿਆਗ ਦਿਓ। ਗੁਰਮੁਖੋ ਦੋ ਤੁਕਾਂ ਵੱਲ ਧਿਆਨ ਦਿਆ ਜੇ, ਪਹਿਲਾ ਸ਼ਬਦ ਪਹਿਲੀ ਤੋਕੇ ਸਾਧੋ ਮਨ ਕਾ ਮਾਨ ਤਿਆਗੋ ਅਤੇ ਅਖੀਰਲੀਆਂ ਤੁਕਾਂ ਨੇ ਪਿਆਰੇ ਮਾਨ ਨੂੰ ਤਿਆਗ ਦੇ। ਪਰ ਕੱਲਾ ਹੰਕਾਰ ਨੂੰ ਛੱਡ ਕੇ ਕੁਝ ਨਹੀਂ ਬਣਨਾ, ਤੂੰ ਇੱਕ ਚੀਜ਼ ਘੁੱਟ ਕੇ ਪਕੜ ਲੈ ਕਿ ਰਾਮ ਨਾਮ ਉਰ ਮੈਂ ਗਇਓ। ਹੁਣ ਗਏ ਦਾ ਅਖਰੀ ਅਰਥ ਹੁੰਦਾ ਪਕੜਨਾ, ਤਿਆਗ ਦਾ ਅਰਥ ਹੁੰਦਾ ਛੱਡ ਦੇਣਾ। ਮਾਨ ਨੂੰ ਛੱਡ ਦੇ ਅਤੇ ਨਾਮ ਨੂੰ ਘੁੱਟ ਕੇ ਪਕੜ ਲੈ। ਇੱਥੇ ਇੱਕ ਮੈਂ ਹੋਰ ਬੇਨਤੀ ਕਰਾਂ ਕਿ ਗੁਰਮੁਖੀ ਵਿੱਚ ਜਦੋਂ ਅਸੀਂ ਮਾਨ ਲਿਖਦੇ ਹਾਂ ਜਾਂ ਬਾਣੀ ਵਿੱਚੋਂ ਪੜ੍ਹਦੇ ਹਾਂ, ਪਹਿਲਾਂ ਮੰਮਾ ਹੈ, ਫਿਰ ਅੱਗੇ ਕੰਨਾ ਆਦਿ ਮਾਤਰਾ ਕਹਿ ਸਕਾਂਗੇ ਹਿੰਦੀ ਵਿੱਚ, ਫਿਰ ਆਉਂਦਾ ਨੰਨਾ। ਮਾਨ ਇਸੇ ਤਰ੍ਹਾਂ ਬਣਦਾ ਹੈ। ਅਤੇ ਜਦੋਂ ਆਪਾਂ ਨਾਮ ਲਿਖਦੇ ਹਾਂ ਇਸੇ ਮਾਨ ਦੇ ਅੱਖਰਾਂ ਨੂੰ ਪਲਟ ਦਿਓ ਅਤੇ ਨਾਮ ਬਣ ਜਾਏਗਾ, ਅਤੇ ਨਾਮ ਨੂੰ ਪਲਟ ਦਿਓ ਅਤੇ ਮਾਨ ਬਣ ਜਾਏਗਾ। ਜਦੋਂ ਆਪਾਂ ਨਾਮ ਲਿਖਦੇ ਹਾਂ ਅੱਖਰ ਇਹ ਹੀ ਲੱਗਦੇ ਨੇ, ਨੰਨਾ ਕੰਨਾ ਅਤੇ ਮੰਮਾ ਨਾਮ, ਅਤੇ ਜਦੋਂ ਮਾਨ ਲਿਖਣਾ ਹੈ ਅਤੇ ਜਿਹੜਾ ਨਾਮ ਵਾਲਾ ਮੰਮਾ ਹੈ, ਮੰਮਾ ਪਹਿਲਾਂ ਆ ਜਾਏ, ਕੰਨਾ ਅਤੇ ਨੰਨਾ ਨਾਮ ਮਾਨ, ਮਾਨ ਪਲਟ ਜਾਏ ਅਤੇ ਨਾਮ ਬਣ ਜਾਂਦਾ ਹੈ। ਅਤੇ ਜਿਹੜਾ ਬੰਦਾ ਰੱਬ ਦੇ ਨਾਮ ਤੋਂ ਟੁੱਟ ਜਾਏ ਸੱਚ ਜਾਣੋ ਉਹ ਅਭਿਮਾਨੀ ਹੋ ਜਾਂਦਾ ਹੈ। ਮਾਨ ਨੂੰ ਤਿਆਗ ਦੇ, ਨਾਮ ਨੂੰ ਘੁੱਟ ਕੇ ਪਕੜ ਲੈ। ਸਾਧੋ ਮਨ ਕਾ ਮਾਨ ਤਿਆਗੋ। ਅਤੇ ਅਖੀਰ 'ਤੇ ਕਹਿਣ ਲੱਗੇ, ਰਾਮ ਨਾਮ ਉਰ ਮੈਂ ਗਇਓ, ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਖਾਰੋ ਹੋਏ। ਨਾਮ ਨੂੰ ਘੁੱਟ ਕੇ ਪੜੇਗਾ ਅਤੇ ਸੰਕਟ ਦੂਰ ਹੋਣਗੇ, ਨਾਮ ਨੂੰ ਗਹਿ ਲਏਗਾ ਖਰੀ ਕੇ ਦਰਸ਼ਨ ਹੋਣਗੇ। ਅਤੇ ਜੇ ਹੰਕਾਰ ਵਿੱਚ ਡੁੱਬਾ ਰਿਹਾ, ਮਾਨ ਨੂੰ ਨਾ ਤਿਆਗਿਆ, ਅਤੇ ਆਪਣੇ ਅਮੋਲਕ ਜਨਮ ਨੂੰ ਤੂੰ ਕੌਡੀਆਂ ਦੇ ਭਾਅ, ਕੌਡੀਆਂ ਦੇ ਬਦਲੇ ਵੇਚ ਕੇ ਚਲਾ ਜਾਏਗਾ। ਪਹਿਲੇ ਸ਼ਬਦ ਵੱਲ ਥੋੜ੍ਹਾ ਜਿਹਾ ਧਿਆਨ ਦਿਆ ਜੇ, ਕਿਉਂਕਿ ਮਾਨ ਛੱਡਣਾ ਬਹੁਤ ਮੁਸ਼ਕਲ ਹੈ। ਗੁਰਮੁਖੋ, ਇਨਸਾਨ ਖਾਣਾ ਤਿਆਗ ਸਕਦਾ ਹੈ, ਇਨਸਾਨ ਤਨ ਦੇ ਬਸਤਰ ਤਿਆਗ ਸਕਦਾ ਹੈ, ਇਨਸਾਨ ਆਪਣੇ ਘਰ ਬਾਹਰ ਨੂੰ ਤਿਆਗ ਸਕਦਾ ਹੈ, ਇਨਸਾਨ ਆਪਣੇ ਸਰੀਰ ਨੂੰ ਵੀ ਤਿਆਗ ਸਕਦਾ ਹੈ, ਪਰ ਹੰਕਾਰ ਐਸਾ ਹੈ ਜਿਹੜਾ ਮਰਨ ਤੋਂ ਬਾਅਦ ਸਰੀਰ ਤਾਂ ਸੜ ਜਾਂਦਾ ਹੈ ਪਰ ਹੰਕਾਰ ਨਹੀਂ ਸੜਦਾ। ਹੰਕਾਰ ਤਾਂ ਮਰਨ ਤੋਂ ਬਾਅਦ ਅਗਲੇ ਜਨਮ ਵਿੱਚ ਫਿਰ ਜਾ ਘੇਰਦਾ ਹੈ। ਮਾਨ ਛੱਡਣਾ ਬਹੁਤ ਮੁਸ਼ਕਲ ਹੈ। ਗੁਰੂ ਜੀ ਨੇ ਬਾਣੀ ਵਿੱਚ ਫਰਮਾਇਆ ਹੈ, ਕਹਿੰਦੇ ਨੇ ਜੇ ਕੋਈ ਬੰਦਾ ਮਾਇਆ ਛੱਡ ਕੇ ਇਹ ਕਹਿ ਦੇ ਕਿ ਦੇਖੋ ਜੀ ਮੈਂ ਤਾਂ ਲੱਖਾਂ ਤਿਆਗ ਦਿੱਤੇ, ਗੁਰੂ ਜੀ ਕਹਿੰਦੇ ਨੇ ਲੱਖਾਂ ਤਿਆਗੇ ਜ਼ਰੂਰ ਨੇ, ਪਰ ਪਹਿਲਾਂ ਲੱਖਾਂ ਪਤੀ ਮੈਂ, ਉਦੋਂ ਖੋਮੇ ਸੀ ਮੈਂ ਲੱਖ ਪਤੀ, ਅਤੇ ਹੁਣ ਲੱਖਾਂ ਦਾ ਤਿਆਗੀ ਮੈਂ ਤਾਂ ਉੱਥੇ ਖਲੋਤੀ ਏ, ਭਾਵੇਂ ਲੱਖ ਪਤੀ ਹੋਵੇ ਅਤੇ ਭਾਵੇਂ ਲੱਖਾਂ ਦਾ ਤਿਆਗੀ ਹੋਵੇ। ਗੁਰੂ ਸਾਹਿਬ ਦੀ ਬਾਣੀ ਵਿੱਚ ਕਬੀਰ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਕਬੀਰ ਮਾਇਆ ਤਜੀ ਤਉ ਕਿਆ ਭਇਆ, ਮਾਨ ਨੂੰ ਛੱਡ, ਸਾਧੋ ਮਨ ਕਾ ਮਾਨ ਤਿਆਗੋ, ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ। ਕਿਉਂ ਜੀ? ਕਹਿਣ ਲੱਗੇ ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੇ ਕੋ ਖਾਏ, ਸਾਧੋ ਮਨ ਕਾ ਮਾਨ ਤਿਆਗੋ। ਵੱਡੇ ਵੱਡੇ ਰਿਸ਼ੀ ਮੁਨੀ ਮਹਾਤਮਾ ਧਰਮਾਤਮਾ ਇਸ ਹੰਕਾਰ ਨੇ ਇਸ ਮਾਨ ਨੇ ਖਾ ਲੈਣ, ਤੂੰ ਮੈਂ ਇਹਨੂੰ ਛੱਡ ਦੇ। ਇਸੇ ਬਚਨ ਨੂੰ ਬਾਬਾ ਰਵਿਦਾਸ ਜੀ ਨੇ, ਭਗਤ ਜੀ ਨੇ ਆਪਣੀ ਬਾਣੀ ਵਿੱਚ ਕਿਹਾ ਕਿ ਜਿਹੜੇ ਲੋਕ ਮਾਨ ਨੂੰ ਛੱਡ ਦਿੰਦੇ ਨੇ ਸਾਈ ਨਾਮ ਉਹਨਾਂ ਦੇ ਕੋਲ ਏ, ਅਤੇ ਜਿਨ੍ਹਾਂ ਨੇ ਮਾਨ ਨੂੰ ਨਹੀਂ ਤਿਆਗਿਆ, ਗੁਰਮੁਖੋ ਉਹ ਸਾਈ ਨਾਮ ਨੂੰ ਕਦੀ ਪਾ ਨਹੀਂ ਸਕਣਗੇ। ਅਸੀਂ ਬਚਨ ਪੜ੍ਹਦੇ ਹਾਂ ਜਬ ਖਮ ਹੋਤੇ ਮਨ ਕਾ ਮਾਨ ਤਿਆਗੋ, ਜਬ ਖਮ ਹੋਤੇ ਤਬ ਤੂੰ ਨਾ ਹੀ, ਅਤੇ ਜਿੱਦਨ ਮਾਨ ਤਿਆਗ ਦਿੱਤਾ ਅਬ ਤੂੰ ਹੀ ਮੈਂ ਨਾ ਹੀ, ਜਿੱਦਨ ਮੈਂ ਹੈ ਉਦੋਂ ਤੂੰ ਨਹੀਂ ਅੰਦਰ ਆਏਗੀ, ਅਤੇ ਜਿਸ ਦਿਨ ਤੂੰ ਖਤਮ ਹੋ ਗਈ ਚੇਤੇ ਰੱਖੀ ਉਦਨ ਹੰਕਾਰ ਖੌਮੇ ਬੋਲੇਗੀ, ਅਤੇ ਜਿੱਦਨ ਖੌਮੇ ਮਰ ਜਾਏਗੀ ਉਦਨ ਅੰਦਰ ਕੇਵਲ ਤੂੰ ਰਹਿ ਜਾਏਗਾ। ਕਬੀਰ ਜੀ ਨੇ ਇਸੇ ਮਾਨ ਨੂੰ ਤਿਆਗਣ ਦਾ ਇੱਕ ਯੁਗ ਦੱਸੀ। ਉਹ ਕਹਿਣ ਲੱਗੇ ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮਨ ਕਾ ਮਾਨ ਤਿਆਗੋ, ਤੂੰ ਤੂੰ ਕਰਤਾ ਤੂੰ ਹੂਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾਂ ਪਰਕਾ ਮਿਟ ਗਿਆ ਜਤ ਦੇਖੂੰ ਤਤ ਤੂੰ। ਪਹਿਲਾ ਬਚਨ ਹਜ਼ੂਰ ਗੁਰੂ ਤੇਗ ਬਹਾਦਰ ਜੀ ਨੇ ਕਿਹਾ, ਸਾਧੋ ਮਨ ਕਾ ਮਾਨ ਤਿਆਗੋ, ਅਤੇ ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਮਾਨ ਨੂੰ ਛੱਡ ਦੇ, ਕਾਮ ਕ੍ਰੋਧ ਸੰਗਤ ਦੁਰਜਨ ਕੀ। ਕਾਮ ਨੂੰ ਤਿਆਗ ਦੇ ਸੱਜਣਾ, ਕ੍ਰੋਧ ਦੀ ਸੰਗਤ ਤੋਂ ਦੂਰ ਰਹਿ, ਅਤੇ ਜਿਹੜੇ ਦੁਰਜਨ ਭੈੜੇ ਲੋਕ ਨੇ ਪਰਮਾਤਮਾ ਤੋਂ ਤੋੜਨ ਵਾਲੇ ਸਾਕਤ ਨੇ, ਜੇ ਕਿਸੇ ਮੰਜ਼ਿਲ 'ਤੇ ਪਹੁੰਚਣੇ ਉਹਨਾਂ ਦੀ ਸੰਗਤ ਤੋਂ ਛੁਟਕਾਰਾ ਕਰਾ ਲੈ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ 'ਤੇ
ਐਨ ਸੁਭਾਗੋ। ਹੁਣ ਅਗਲਾ ਬਚਨ ਕੀਤਾ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੇ। ਜੇ ਤੇਰੇ 'ਤੇ ਦੁਨੀਆ ਦਾ ਕੋਈ ਦੁੱਖ ਆ ਗਿਆ ਤਾਂ ਇਹਦੇ ਨਾਲ ਤੈਨੂੰ ਪਰਮਾਤਮਾ ਨੇ ਸੁੱਖ ਵੀ ਦੇ ਦਿੱਤਾ, ਦੁੱਖ ਵਿੱਚ ਅਤੇ ਸੁੱਖ ਵਿੱਚ ਆਪਣੀ ਬਿਰਤੀ ਨੂੰ ਇੱਕ ਸਮਾਨ ਟਿਕਾ ਕੇ ਰੱਖੀ। ਸੁੱਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰਕ ਸੋਗ 'ਤੇ ਰਹਿ ਅਤੀਤਾ ਤਿੰਨ ਜਗ ਤਤ ਪਛਾਣ। ਦੁੱਖ ਨੂੰ ਅਤੇ ਸੁੱਖ ਨੂੰ, ਖੁਸ਼ੀ ਨੂੰ, ਗਮੀ ਨੂੰ, ਹਰਖ ਨੂੰ ਅਤੇ ਸੋਗ ਨੂੰ ਇੱਕ ਬਰਾਬਰ ਜਾਣੇ ਉਸ ਬੰਦੇ ਨੇ, ਉਸ ਅਤੀਤ ਪੁਰਸ਼ ਨੇ ਜਗਤ ਦੇ ਤੱਤ ਨੂੰ ਪਛਾਣ ਲਿਆ ਹੈ। ਗੁਰਮੁਖੋ ਦੇਖੋ, ਇਨਸਾਨ ਦਾ ਇੱਕ ਸੁਭਾਅ ਹੈ, ਜਿਸ ਦਿਨ ਇਹਦੇ ਕੋਲ ਦੁੱਖ ਆਉਂਦਾ ਹੈ ਉਦੋਂ ਵੀ ਇਹ ਪਰਮਾਤਮਾ ਨੂੰ ਉਲਾਮੇ ਦੇਣ ਲੱਗ ਪੈਂਦਾ ਹੈ, ਅਤੇ ਜਿਸ ਦਿਨ ਇਹਦੇ ਕੋਲ ਸੁੱਖ ਆ ਜਾਏ ਉਦਨ ਹੰਕਾਰੀ ਹੋ ਕੇ ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਦੁੱਖ ਵਿੱਚ ਉਲਾਮੇ ਦਿੰਦਾ ਹੈ ਅਤੇ ਸੁੱਖ ਦੇ ਵਿੱਚ ਇਹ ਪਰਮਾਤਮਾ ਨੂੰ ਉਂਝ ਹੀ ਵਿਸਾਰ ਦਿੰਦਾ। ਮੈਂ ਇੱਕ ਦੋ ਉਦਾਹਰਨ ਆਪ ਜੀ ਨੂੰ ਦੇਣੀ ਚਾਹਾਂਗਾ ਕਿ ਗੁਰੂ ਤੇਗ ਬਹਾਦਰ ਜੀ ਨੇ ਇਕੱਲਾ ਕਿਹਾ ਨਹੀਂ ਕਿ ਸੁੱਖ ਦੁੱਖ ਦੋਨਾਂ ਨੂੰ ਬਰਾਬਰ ਜਾਣ, ਸੱਚੀ ਸਰਕਾਰ ਨੇ ਸੁੱਖ ਨੂੰ ਅਤੇ ਦੁੱਖ ਨੂੰ ਇੱਕ ਬਰਾਬਰ ਜਾਣਿਆ ਵੀ ਹੈ। ਇੱਕ ਉਦਾਹਰਨ ਹੈ ਆਪ ਜੀ ਦੇ ਸਮਕਸ਼ ਕਿ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਾਹਿਬ ਦੀ ਤੇ ਆਗਮਨ ਹੋਇਆ ਧਰਤੀ 'ਤੇ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਹਜ਼ੂਰ ਦਾ ਵਿਵਾਹ ਹੋਇਆ, ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਖਸ਼ਿਸ਼ ਮਿਲੀ, ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਗੁਰੂ ਜੀ ਪ੍ਰਗਟ ਹੋਏ। ਗੁਰੂ ਤੇਗ ਬਹਾਦਰ ਜੀ ਦਾ ਆਗਮਨ 1621 ਦਾ ਹੈ, ਸਾਹਿਬ ਗੁਰੂ ਕਲਗੀਧਰ ਜੀ ਦਾ ਆਗਮਨ 1666 ਦਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਉਹਨਾਂ ਦੇ ਘਰ ਅੰਦਰ ਸੰਤਾਨ ਨਾ ਤਾਂ ਕਰਤਾਰਪੁਰ ਦੀ ਧਰਤੀ 'ਤੇ ਨਾ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ। ਗੁਰਮੁਖੋ ਅਸੀਂ ਗ੍ਰਿਸਤੀ ਸੱਜਣ ਬੈਠੇ ਹਾਂ, ਕੋਈ ਇਨਸਾਨ ਜਦੋਂ ਆਪਣੇ ਬੱਚੇ ਦਾ ਵਿਆਹ ਕਰਦਾ, 2-4 ਸਾਲ ਬਾਅਦ ਉਹਦੇ ਘਰ ਸੰਤਾਨ ਨਾ ਹੋਵੇ ਤਾਂ ਸਾਡਾ ਸਮਾਜ ਵੀ ਮੂੰਹ ਖੋਲਦਾ, ਸਾਡੇ ਪਰਿਵਾਰ ਦੇ ਲੋਕ ਵੀ ਟਿਕਣ ਨਹੀਂ ਦਿੰਦੇ। ਪਰ ਕਦੀ ਦੇਖੋ ਕਿ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਤੋਂ 2 ਸਾਲ ਬਾਅਦ, 4 ਸਾਲ ਬਾਅਦ ਨਹੀਂ, 30 ਸਾਲ ਬਾਅਦ ਮੇਰੇ ਪਰਮ ਪਿਤਾ ਪਰਮਾਤਮਾ ਨੇ ਉਹਨਾਂ ਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਜਿਆ ਹੈ। 30 ਸਾਲ ਵਿਆਹ ਤੋਂ ਬਾਅਦ ਨੇ, ਸ਼ਾਦੀ ਤੋਂ ਬਾਅਦ ਨੇ। ਹੁਣ ਦੇਖੋ, ਜਿੱਦਣ 30 ਸਾਲ ਤੋਂ ਬਾਅਦ ਇੱਕ ਗ੍ਰਿਸਤੀ ਦੇ ਘਰ ਪੁੱਤਰ ਹੋਵੇ, ਦੁੱਖ ਅਤੇ ਸੁੱਖ ਨੂੰ ਕਿਵੇਂ ਬਰਾਬਰ ਜਾਣਿਆ ਹੈ। ਬੇਨਤੀ ਮੈਂ ਕਰ ਰਿਹਾ ਕਿ 30 ਸਾਲ ਤੋਂ ਵੱਧ ਸਮਾਂ ਬਣਦਾ ਹੈ ਕਿ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ। ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੇ ਘਰ ਪੁੱਤਰ ਆਇਆ, ਉਸ ਦਿਨ ਗੁਰੂ ਤੇਗ ਬਹਾਦਰ ਆਪ ਪਟਨਾ ਸਾਹਿਬ ਦੀ ਧਰਤੀ 'ਤੇ ਨਹੀਂ। ਦੇਖੋ, ਗੁਰੂ ਤੇਗ ਬਹਾਦਰ ਉਸ ਦਿਨ ਉੱਥੇ ਨਹੀਂ। ਅਸੀਂ ਗ੍ਰਿਸਤੀ ਸੱਜਣ ਜਾਣਦੇ ਹਾਂ, ਘਰ ਸੰਤਾਨ ਨੇ ਆਉਣਾ ਹੋਵੇ ਤਾਂ ਅਕਸਰ ਦੰਪਤੀ ਇਕੱਠੇ ਰਹਿਣਗੇ, ਯਤਨ ਕਰਨਗੇ ਵੀ ਉਸ ਆਏ ਹੋਏ ਬੱਚੇ ਨੂੰ ਅਸੀਂ ਜੀ ਆਇਆਂ ਕਹਿ ਸਕੀਏ ਜਾਂ ਉਸ ਵੇਲੇ ਕੋਲ ਹੋਈਏ। ਪਰ ਮੇਰੇ ਗੁਰੂ ਤੇਗ ਬਹਾਦਰ ਜੀ ਸੰਸਾਰ ਦਾ ਦੁੱਖ ਹਰਨ ਵਾਲੇ, ਘਰ ਦੁਸ਼ਟ ਦਮਨ ਗੁਰੂ ਕਲਗੀਧਰ ਜੀ ਨੇ ਆਉਣਾ ਅਤੇ ਆਪ ਸਤਿਗੁਰੂ ਢਾਕੇ ਦੀ ਧਰਤੀ 'ਤੇ ਬੈਠੇ ਨੇ। 30 ਸਾਲ ਬਾਅਦ ਵਿਆਹ ਤੋਂ ਘਰ ਰੱਬ ਨੇ, ਪਰਮਾਤਮਾ ਨੇ ਸੰਤਾਨ ਦਿੱਤੀ ਅਤੇ ਜਿੱਦਣ ਢਾਕੇ ਖਬਰ ਮਿਲੀ ਉਦਣ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਵਾਪਸ ਨਹੀਂ ਆਏ। ਸਾਡੇ ਵਰਗਾ ਕੋਈ ਹੁੰਦਾ, ਸਭ ਕੁਝ ਛੱਡ ਕੇ ਕਹਿੰਦਾ ਚਲੋ ਰਹਿਣ ਦਿਓ ਦੁਨੀਆ ਦਾ ਦੁੱਖ, ਪਰਮਾਤਮਾ ਨੇ ਅੱਜ ਖੁਸ਼ੀ ਦਿੱਤੀ, 30 ਸਾਲਾਂ ਬਾਅਦ ਮੇਰੇ ਘਰ ਪੁੱਤਰ ਆਇਆ, ਮੈਂ ਅੱਗੇ ਨਹੀਂ ਜਾਵਾਂਗਾ। ਗੁਰੂ ਤੇਗ ਬਹਾਦਰ ਪਿਛਾ ਨਹੀਂ ਆਏ, ਆਪਣੇ ਪੁੱਤਰ ਨੂੰ 1 ਸਾਲ ਬਾਅਦ ਨਹੀਂ, 1.5 ਸਾਲ ਬਾਅਦ ਨਹੀਂ, ਜਿਸ ਦਿਨ ਕਲਗੀਧਰ ਸਵਾਮੀ ਜੀ ਦੀ ਆਰਬਲਾ 5 ਸਾਲ ਦੇ ਕਰੀਬ ਹੋ ਚੁੱਕੀ ਸੀ, ਉਸ ਦਿਨ ਪਹਿਲੀ ਵਾਰ ਪਿਤਾ ਅਤੇ ਪੁੱਤਰ ਦਾ ਮਿਲਾਪ ਹੋਇਆ ਸੀ। ਪੁੱਤਰ 5 ਸਾਲ ਦਾ ਹੋ ਚੁੱਕਾ ਹੈ, ਇਹ ਇਤਿਹਾਸ ਬੋਲਦਾ, ਕੇਵਲ ਕਹਿਣ ਮਾਤਰ ਨਹੀਂ। 4.5 ਸਾਲ, 5 ਸਾਲ ਦੇ ਪੁੱਤਰ ਬਾਲਾ ਪ੍ਰੀਤਮ ਗੁਰੂ ਗੋਬਿੰਦ ਰਾਏ ਜੀ ਹੋ ਗਏ, ਪਰ ਪਿਤਾ ਜੀ ਵਾਪਸ ਨਹੀਂ ਮਿਲੇ। ਜਿਸ ਦਿਨ ਪੁੱਤਰ ਨੂੰ ਪਹਿਲੀ ਵਾਰ ਦੇਖਿਆ ਅਤੇ ਉਸ ਦਿਨ ਪੁੱਤਰ ਨੇ ਆਪਣੀ ਜ਼ਿੰਦਗੀ ਦੇ 5 ਸਾਲ ਬਤੀਤ ਕਰ ਦਿੱਤੇ ਸਨ। ਪਿਆਰਿਓ, ਅੰਦਰ ਦਾ ਸੰਤੁਲਨ ਕੈਸਾ ਚਾਹੀਦਾ ਹੈ? ਮਾਨ ਨੂੰ ਤਿਆਗ ਦੇ, ਦੁੱਖ ਨੂੰ ਅਤੇ ਸੁੱਖ ਨੂੰ ਇੱਕ ਬਰਾਬਰ ਜਾਣ, ਹਰ ਕਿਸੇ ਸੋਗ ਤੋਂ ਉੱਪਰ ਉੱਠ ਜਾ,
ਇਹੀ ਬਚਨ ਜੋ ਗੁਰੂ ਤੇਗ ਬਹਾਦਰ ਜੀ ਕਹਿੰਦੇ ਪਏ ਨੇ ਇਹ ਪਹਿਲੇ ਸ਼ਬਦ ਵਿੱਚ ਕਹਿ ਰਹੇ ਨੇ, ਅਤੇ ਜਦੋਂ ਅਸੀਂ ਸੋਰਠ ਰਾਗ ਦਾ ਸ਼ਬਦ ਪੜ੍ਹਦੇ ਹਾਂ ਉਹਦੇ ਵਿੱਚ ਸਾਹਿਬ ਨੇ ਬ੍ਰਹਮ ਗਿਆਨੀ ਦੀ ਅਵਸਥਾ ਦੱਸੀ ਹੈ। ਇੱਕ ਸ਼ਬਦ ਅਸੀਂ ਸਾਰਿਆਂ ਲਈ ਵਰਤ ਲੈਂਦੇ ਹਾਂ ਕਿ ਫਲਾਣਾ ਤਾਂ ਪੂਰਨ ਬ੍ਰਹਮ ਗਿਆਨੀ ਹੈ। ਗੁਰਮੁਖੋ ਇੱਕ ਮੈਂ ਬੇਨਤੀ ਕਰਨਾ ਹੁੰਦਾ, ਬ੍ਰਹਮ ਗਿਆਨੀ ਦੀ ਅਵਸਥਾ ਨੂੰ ਕੇਵਲ ਬ੍ਰਹਮ ਗਿਆਨ ਨੂੰ ਚੀਨਣ ਵਾਲਾ ਹੀ ਜਾਣਦਾ ਹੈ। ਗੁਰੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੰਦਿਆਂ ਕਿਹਾ, ਕਹਿਣ ਲੱਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਦੁੱਖ ਆਵੇ ਤੇ ਦੁੱਖ ਨੂੰ ਦੁੱਖ ਮੰਨੇ ਨਾ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ, ਜਿਹੜਾ ਸੁੱਖ ਆਵੇ ਤੇ ਕਿਤੇ ਚਾਹ ਵਿੱਚ ਰੱਬ ਨੂੰ ਭੁੱਲ ਨਾ ਜਾਏ, ਮੋਹ ਦੀਆਂ ਤੰਦਾਂ ਸਨੇਹ ਕਰਕੇ ਪਰਿਵਾਰ ਵਿੱਚ ਨਾ ਖਚਤ ਹੋ ਜਾਏ, ਅਤੇ ਉਹਦੇ ਸਾਹਮਣੇ ਮਿੱਟੀ ਹੋਵੇ, ਉਹਦੇ ਸਾਹਮਣੇ ਸੋਨਾ ਆ ਜਾਏ, ਸੋਨੇ ਅਤੇ ਮਿੱਟੀ ਨੂੰ ਇੱਕ ਬਰਾਬਰ ਜਾਣੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮੰਨੇ। ਅਗਲਾ ਬਚਨ ਨੈ ਨਿੰਦਿਆ ਨੈ ਉਸਤਤ ਜਾਂ ਕਹਿ, ਨਾ ਤਾਂ ਉਹਦੇ ਉੱਪਰ ਨਿੰਦਿਆ ਦਾ ਅਸਰ ਹੋਵੇ ਅਤੇ ਨਾ ਉਸ ਮਹਾਂਪੁਰਸ਼ ਦੇ ਉੱਤੇ ਉਸਤਤ ਦਾ ਅਸਰ ਹੋਵੇ। ਇੱਥੇ ਮੈਂ ਇੱਕ ਖਿਣ ਟਿਕਣਾ ਚਾਹੁੰਦਾ, ਕਿਉਂਕਿ ਗੁਰੂ ਤੇਗ ਬਹਾਦਰ ਦੀ ਬਾਣੀ ਵਿੱਚ ਇਹ ਬੜੀ ਵਾਰੀ ਉਸਤਤ ਅਤੇ ਨਿੰਦਿਆ ਆਏਗਾ। ਕਈ ਵਾਰੀ ਅਸੀਂ ਪ੍ਰਸ਼ਨ ਕਰਨੇ ਹਾਂ ਕਿ ਉਸਤਤ ਅਸਲ ਵਿੱਚ ਹੈ ਕੀ ਅਤੇ ਨਿੰਦਿਆ ਕੀ ਹੈ। ਪਹਿਲੇ ਸ਼ਬਦ ਵਿੱਚ ਵੀ ਸਾਹਿਬ ਨੇ ਕਿਹਾ ਕਿ ਸੁੱਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ, ਹਰ ਇੱਕ ਸੋਗ ਤੇ ਰਹਿ ਅਤੀਤਾ ਤਿੰਨ ਜਗ ਤੱਤ ਪਛਾਨਾ, ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ। ਪਰ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਪਹਿਲਾ ਸ਼ਬਦ ਪੜ੍ਹ ਕੇ ਨਾ ਕਹਿ ਨਹੀਂ, ਮੈਨੂੰ ਤਾਂ ਦੋ ਚਾਰ ਪਦਿਆਂ ਦਾ ਸ਼ਬਦ ਚੇਤੇ ਹੋ ਗਿਆ। ਕਹਿਣ ਲੱਗੇ ਚੇਤੇ ਕਰਨਾ ਸੌਖਾ ਹੈ, ਵਿਆਖਿਆ ਕਰਨੀ ਸੌਖੀ ਹੈ, ਪਰ ਜਿਹੜੀ ਸ਼ਬਦ ਵਿੱਚ ਮੈਂ ਤੈਨੂੰ ਕਮਾਣ ਦੀ ਗੱਲ ਕਹੀਏ, ਜਾਂ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ, ਇਹ ਖੇਡ ਬੜੀ ਮੁਸ਼ਕਲ ਹੀ, ਕਹਿਣਾ ਸੌਖਾ ਹੈ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨਾ, ਜਾਂ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਾਣਾ। ਅਤੇ ਸੋਰਠ ਰਾਗ ਵਿੱਚ ਕਹਿ ਰਹੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂ ਕਹਿ ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਂ ਕਹਿ, ਲੋਭ ਮੋਹ ਅਭਿਮਾਨਾ, ਹਰ ਇੱਕ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸਾ। ਗੁਰਮੁਖੋ ਬ੍ਰਹਮ ਗਿਆਨੀ ਹੈ ਕਾਮ ਕ੍ਰੋਧ ਜੈ ਪਰਸੈ ਨਾਹੈ, ਜਿਹਨੂੰ ਕਾਮ ਕ੍ਰੋਧ ਸਪਰਸ਼ ਹੀ ਨਾ ਕਰੇ ਕਿਤਨੀ ਪਰਮ ਅਵਸਥਾ ਹੋਵੇਗੀ। ਇੱਥੇ ਮੈਂ ਰੁਕਣਾ ਚਾਹੁੰਦਾ, ਉਸਤਤ ਕੀ ਤੇ ਨਿੰਦਿਆ ਕੀ ਹੈ। ਸਾਡੀ ਇੱਕ ਵਾਦੀ ਹੈ ਹਿਊਮਨ ਬੀਂਗ, ਕੱਲਾ ਇਹ ਨਾ ਸਮਝਿਓ ਆਪ ਜੀ, ਹਰ ਬੰਦੇ ਦੇ ਅੰਦਰ ਦੀ ਇੱਕ ਅਵਸਥਾ ਹੈ, ਇਹ ਉਸਤਤ ਆਪਣੀ ਸੁਣ ਕੇ ਪ੍ਰਸੰਨ ਹੁੰਦਾ ਹੈ ਤੇ ਨਿੰਦਿਆ ਦੂਜੇ ਦੀ ਸੁਣ ਕੇ ਖੁਸ਼ ਹੁੰਦਾ ਹੈ। ਤਵੱਜੋ ਦਿਆ ਜੇ, ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਦੇ ਨੇ ਤੇ ਨਿੰਦਿਆ ਹਮੇਸ਼ਾ ਈਰਖਾਲੂ ਬੰਦੇ ਕਰਦੇ। ਫਿਰ ਸਮਝਿਓ, ਉਸਤਤ ਆਪਣੀ ਹੋਵੇ ਤੇ ਮਨ ਖੁਸ਼ ਹੈ, ਨਿੰਦਿਆ ਦੂਜੇ ਦੀ ਹੋਵੇ ਤੇ ਮਨ ਆਨੰਦਿਤ ਹੈ। ਉਸਤਤ ਹਮੇਸ਼ਾ ਖੁਸ਼ਾਮਦੀ ਬੰਦੇ ਕਰਨਗੇ ਤੇ ਨਿੰਦਿਆ ਹਮੇਸ਼ਾ ਵੈਰੀ ਬੰਦੇ ਈਰਖਾ ਵਾਲੇ ਬੰਦੇ ਕਰਨਗੇ। ਹੁਣ ਇਸਤਤ ਤੇ ਨਿੰਦਿਆ ਇੱਕ ਸਿੱਕੇ ਦੇ ਦੋ ਪਹਿਲੂ ਨੇ, ਦੋ ਪਾਸੇ ਨੇ, ਇੱਕ ਪਾਸੇ ਉਸਤਤ ਹੈ ਤੇ ਦੂਜੇ ਪਾਸੇ ਸਿੱਕੇ ਦੇ ਨਿੰਦਿਆ ਹੈ। ਉਸਤਤ ਕੀ ਤੇ ਨਿੰਦਿਆ ਕੀ ਹੈ, ਇਹਨੂੰ ਥੋੜ੍ਹਾ ਜਿਹਾ ਆਪਾਂ ਸਮਝ ਲਈਏ। ਗੁਰਮੁਖੋ ਉਸਤਤ ਦਾ ਅਖਰੀ ਅਰਥ ਹੁੰਦਾ ਹੈ ਸਿਫਤ ਕਰਨੀ। ਬਾਬਾ ਜੀ ਨੇ ਤੇ ਬਾਣੀ ਵਿੱਚ ਕਹਿ ਕਿ ਉਸਤਤ ਮਨ ਮੈਂ ਕਰ ਨਿਰੰਕਾਰ, ਪਰ ਇੱਥੇ ਕਿਹਾ ਉਸਤਤ ਨਿੰਦਾ ਦੋ ਤਿਆਗੈ, ਨਹਿ ਨਿੰਦਿਆ ਨਹਿ ਉਸਤਤ ਜਾਂ ਕਹਿ। ਉਸਤਤ ਦਾ ਅਖਰੀ ਅਰਥ ਕੀ ਹੈ, ਇੱਥੇ ਮੈਂ ਸਧਾਰਨ ਜੀ ਇੱਕ ਉਦਾਹਰਨ ਦੇ ਦੇਣਾ। ਦੇਖੋ ਸਾਡੇ ਸਾਹਮਣੇ ਕਿਸੇ ਫੁਲਵਾੜੀ ਦੇ ਵਿੱਚ ਇਕੱਲੇ ਕੰਡੇ ਨੇ, ਨਾਮ ਫੁਲਵਾੜੀ ਹੈ ਪਰ ਖੈਨ ਕੰਡੇ। ਇੱਕ ਬੰਦਾ ਉਸ ਫੁਲਵਾੜੀ ਨੂੰ ਵਧਾ ਕੇ ਪੇਸ਼ ਕਰੇ, ਇਹ ਲੋਕਾਂ ਨੂੰ ਕਹਿ ਦੇਖੋ ਭਾਈ ਕੰਡੇ ਨਹੀਂ, ਝੂਠ ਬੋਲਦੇ ਨੇ, ਇਹ ਤਾਂ ਫੁੱਲ ਨੇ। ਕੰਡੇ ਦੀ ਸਿਫਤ ਕਰਕੇ ਫੁੱਲ ਬਣਾ ਕੇ ਪੇਸ਼ ਕਰਨਾ ਇਹ ਉਸਤਤ ਹੈ, ਹਕੀਕਤ ਵਿੱਚ ਕੰਡਾ ਹੈ ਅਤੇ ਕੰਡੇ ਦੀਆਂ ਸਿਫਤਾਂ ਕਰ ਕਰਕੇ ਫੁੱਲ ਬਣਾ ਦੇਣਾ ਇਹ ਵੀ ਅਪਰਾਧ ਹੈ। ਅਤੇ ਹੋਵੇ ਖਿੜਿਆ ਫੁੱਲ ਅਤੇ ਈਰਖਾ ਕਰਕੇ ਕਹੀਏ ਇੱਥੇ ਨਾ ਜਾਈਂ, ਇੱਥੇ ਫੁੱਲ ਨਹੀਂ ਇਕੱਲੇ ਕੰਡੇ ਨੇ। ਕੰਡੇ ਨੂੰ ਫੁੱਲ ਬਣਾ ਕੇ ਪੇਸ਼ ਕਰਨਾ ਇਹ ਕੰਡੇ ਦੀ ਉਸਤਤ ਹੈ ਅਤੇ ਫੁੱਲ ਨੂੰ ਕੰਡਾ ਕਹਿ ਕੇ ਲੋਕਾਂ ਵਿੱਚ ਪ੍ਰਚਾਰਨਾ ਇਹ ਫੁੱਲ ਦੀ ਨਿੰਦਿਆ ਹੈ। ਫਿਰ ਬੇਨਤੀ ਸਰਵਣ ਕਰਿਓ, ਖੋਵੇ ਹਨੇਰਾ ਅਤੇ ਲੋਕਾਂ ਨੂੰ ਕਹੀ ਜਾਈਏ ਘਬਰਾਓ ਨਾ ਉੱਥੇ ਚਾਨਣ ਹੈ, ਹਨੇਰੇ ਨੂੰ ਚਾਨਣ ਕਹਿਣਾ ਇਹ ਹਨੇਰੇ ਦੀ ਉਸਤਤ ਹੈ। ਅਤੇ ਖੋਵੇ ਚਾਨਣ ਪ੍ਰਕਾਸ਼ ਹੋਵੇ ਤੇ ਕਹੀ ਜਾਣਾ ਨਹੀਂ ਜੀ ਇੱਥੇ ਤਾਂ ਹਨੇਰਾ ਖੈ। ਚਾਨਣ ਨੂੰ ਹਨੇਰਾ ਕਹਿਣਾ ਚਾਨਣ ਦੀ ਨਿੰਦਿਆ ਖੈ, ਹਨੇਰੇ ਨੂੰ ਚਾਨਣ ਕਹਿ ਦੇਣਾ ਇਹ ਸੱਚ ਜਾਣੋ ਕਿ ਉਸ ਹਨੇਰੇ ਦੀ ਉਸਤਤ ਖੈ। ਹੋਵੇ ਕਮਾਈ ਵਾਲਾ ਸੱਤ ਪੁਰਸ਼ ਈਰਖਾ ਵਸ ਹੋ ਕੇ ਉਹਦੀ ਭੰਡੀ ਪ੍ਰਚਾਰ ਕਰਨ ਲੱਗ ਪੈਣਾ ਇਹ ਅਸਲ ਵਿੱਚ ਨਿੰਦਿਆ ਖੈ। ਹੋਵੇ ਬੰਦਾ ਅਪਰਾਧੀ ਤੇ ਖੁਸ਼ਾਮਦ ਚਾਰ ਟਕਿਆਂ ਦੀ ਖਾਤਰ ਉਹਦੀਆਂ ਸਿਫਤਾਂ ਕਰਨ ਲੱਗ ਪੈਣਾ ਇਹ ਝੂਠੀ ਉਸਤਤ ਹੈ। ਗੁਰੂ ਜੀ ਨੇ ਕਿਹਾ ਨਾ ਤੂੰ ਉਸਤਤ ਕਰੀ ਨਾ ਤੂੰ ਨਿੰਦਿਆ ਕਰੀ, ਉਸਤਤ ਤੇ ਨਿੰਦਿਆ ਤੋਂ ਉੱਪਰ ਉੱਠ ਜਾ। ਮੈਂ ਇੱਥੇ ਇੱਕ ਉਦਾਹਰਨ ਦੇਣੀ ਚਾਹੁੰਦਾ ਗੁਰਮੁਖੋ, ਬਹੁਤ ਮੁਸ਼ਕਲ ਹੈ ਇਸ ਅਵਸਥਾ ਨੂੰ ਪਹੁੰਚਣਾ। ਹੁਣ ਉਸਤਤ ਤੇ ਨਿੰਦਿਆ ਹੈ ਕੀ? ਦੁਨੀਆਂ ਵਿੱਚ ਕੋਈ ਐਸੀ ਚੀਜ਼ ਨਹੀਂ ਜਿਹਦੇ ਵਿੱਚ ਪਰਮਾਤਮਾ ਨੇ ਗੁਣ ਨਹੀਂ ਪੈਦਾ ਕੀਤਾ। ਇਹ ਬੰਦੇ ਦੀ ਬਿਰਤੀ ਉਹਨੇ ਹਾਸਲ ਕੀ ਕਰਨਾ ਹੈ। ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ ਉਸਤਤ ਤੇ ਨਿੰਦਿਆ ਸੰਬੰਧੀ। ਭਾਈ ਗੁਰਦਾਸ ਕਹਿੰਦੇ ਨੇ ਦੇਖੋ ਬੰਦੇ ਦਾ ਨਜ਼ਰੀਆ ਕੀ ਹੈ, ਆਪੋ ਆਪਣੀ ਸੋਚ ਹੈ। ਸਾਵਣ ਦਾ ਬੱਦਲ ਆਇਆ, ਕਾਲੀਆਂ ਘਟਾਵਾਂ ਚੜੀਆਂ, ਬਿਜਲੀ ਚਮਕੀ, ਬੱਦਲ ਗਰਜਿਆ, ਅਤੇ ਮੋਰ ਦਾ ਸੁਭਾਅ ਹੈ ਕਿ ਉਹ ਕਾਲੀ ਘਟਾ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ, ਆਨੰਦਿਤ ਹੁੰਦਾ, ਖੁਸ਼ ਵਿੱਚ ਆਉਂਦਾ, ਖੁਸ਼ੀ ਵਿੱਚ ਆਉਂਦਾ। ਮੋਰ ਨੇ ਕਾਲਾ ਬੱਦਲ ਦੇਖਿਆ ਅਤੇ ਪੈਲਾਂ ਪਾਉਣ ਲੱਗ ਪਿਆ। ਉਹਦੇ ਪੰਖ ਉਹਦੇ ਖੰਭ ਬੜੇ ਸੋਹਣੇ ਸਨ। ਜਦੋਂ ਉਹਦੇ ਖੰਭਾਂ ਨੂੰ ਇੱਕ ਗੁਣ ਲੈਣ ਵਾਲੇ ਨੇ ਦੇਖਿਆ ਅਤੇ ਮਨ 'ਚ ਆਇਆ, ਕਹਿੰਦਾ ਪਰਮਾਤਮਾ ਚਿੱਤਰਕਾਰ ਪੇਂਟਰ ਤਾਂ ਇਸ ਦੁਨੀਆਂ ਵਿੱਚ ਵੀ ਬੜੇ ਨੇ, ਪਰ ਤੇਰੇ ਵਰਗਾ ਚਿੱਤਰਕਾਰ ਤੇਰੇ ਵਰਗਾ ਕੋਈ ਪੇਂਟਰ ਨਹੀਂ। ਤੂੰ ਐਸੀ ਕਿਰਪਾ ਕੀਤੀ ਦੁਨੀਆਂ ਦਾ ਚਿੱਤਰਕਾਰ ਕੋਈ ਰੰਗ ਭਰੇ ਅਤੇ ਧੁੱਪ ਵਿੱਚ ਰੰਗ ਫੇਟ ਹੋ ਜਾਏਗਾ, ਮੀਂਹ ਵਿੱਚ ਰੰਗ ਹੋ ਸਕਦਾ ਉਤਰ ਜਾਏ, ਕੁਝ ਸਾਲਾਂ ਤੋਂ ਬਾਅਦ ਉਹਦੇ ਭਰੇ ਕੋਈ ਰੰਗ ਮੱਧਮ ਪੈ ਜਾਂਦੇ ਨੇ। ਤੂੰ ਕਿਹੋ ਜਿਹਾ ਚਿੱਤਰਕਾਰ ਹੈ ਪਰਮਾਤਮਾ, ਜਿਸ ਦਿਨ ਦੀ ਮੋਰ ਦੀ ਤੂੰ ਨਸਲ ਪੈਦਾ ਕੀਤੀ ਉਸ ਦਿਨ ਦਾ ਇਹਦੇ ਖੰਭਾਂ ਵਿੱਚ ਇਹੋ ਜਿਹਾ ਰੰਗ ਭਰ ਦਿੱਤੇ ਹੀ, ਰੰਗ ਵੀ ਤਬਦੀਲੀ ਵੀ ਕੋਈ ਨਹੀਂ ਕੀਤੀ, ਕਈ ਯੁੱਗ ਹੋ ਗਏ ਮੋਰ ਵਿੱਚ ਭਰਿਆ ਹੋਇਆ ਰੰਗ ਤੇਰਾ, ਨਾ ਤਾਂ ਇਹਨੂੰ ਧੁੱਪ ਫੇਟ ਕਰ ਦਈਏ ਨਾ ਮੀਂਹ ਵਿੱਚ ਰੰਗ ਉਤਰਦਾ। ਹੇ ਪਰਮਾਤਮਾ ਤੇਰੇ ਤੋਂ ਵੱਡਾ ਚਿੱਤਰਕਾਰ ਕੋਈ ਨਹੀਂ। ਹੁਣ ਜਿਹਨੇ ਗੁਣ ਲੈਣਾ ਉਹਨੇ ਮੋਰ ਦੇ ਖੰਭਾਂ ਵਿੱਚੋਂ, ਮੋਰ ਦੀ ਆਵਾਜ਼ ਵਿੱਚੋਂ, ਮੋਰ ਦੀਆਂ ਅੱਖਾਂ ਵਿੱਚੋਂ ਗੁਣ ਲੈ ਲੈ। ਅਤੇ ਭਾਈ ਸਾਹਿਬ ਕਹਿੰਦੇ ਨੇ ਇੱਕ ਔਗਣ ਦੇਖਣ ਵਾਲਾ ਨਿੰਦਕ ਆ ਗਿਆ, ਕਹਿਣ ਲੱਗਾ ਤੂੰ ਮੋਰ ਦੇ ਖੰਭਾਂ ਦੀ ਸਿਫਤ ਕਰਨਾ, ਮੋਰ ਦੀਆਂ ਅੱਖਾਂ ਦੀ ਉਸਤਤ ਕਰਨਾ, ਤੈਨੂੰ ਇਹਦੇ ਪੈਰ ਨਹੀਂ ਨਜ਼ਰ ਆਉਂਦੇ, ਇਹਦੇ ਪੈਰ ਅੱਤ ਦੇ ਮਲੀਨ ਨੇ। ਗੁਰਮੁਖੋ ਮੋਰ ਇੱਕੋ ਹੀ ਕਹਿ, ਗੁਣ ਲੈਣ ਵਾਲੇ ਨੂੰ ਖੰਭ ਅੱਖਾਂ ਅਤੇ ਆਵਾਜ਼ ਨਜ਼ਰ ਆਉਂਦੀ ਏ, ਅਤੇ ਜਿਹਨੇ ਔਗਣ ਲੈਣੇ ਨੇ ਉਹ ਇਕੱਲੇ ਮੋਰ ਦੇ ਪੈਰਾਂ ਨੂੰ ਦੇਖੀ ਜਾ ਰਿਹਾ। ਇੱਕ ਮੋਰ ਅਤੇ ਨਜ਼ਰੀਏ ਦੋ ਕਿਉਂ? ਇੱਕ ਗੁਣਾਂ ਦਾ ਗ੍ਰਾਹਕ ਹੈ, ਇੱਕ ਔਗਣ ਇਕੱਠੇ ਕਰਨ ਵਾਲਾ ਹੈ। ਗੁਣਵਾਨ ਜਿਹੜਾ ਉਹ ਖੰਭ ਦੇਖਦਾ, ਆਵਾਜ਼ ਦੇਖਦਾ, ਉਹ ਅੱਖਾਂ ਦੇਖਦਾ, ਅਤੇ ਔਗਣ ਇਕੱਠੇ ਕਰਨ ਵਾਲਾ ਕੇਵਲ ਪੈਰ ਦੇਖਦਾ ਹੈ। ਭਾਈ ਸਾਹਿਬ ਨੇ ਦੂਜਾ ਪ੍ਰਮਾਣ ਦਿੱਤਾ, ਕਹਿਣ ਲੱਗੇ ਹੁਣ ਚੰਦਨ ਦਾ ਪੇਡਾ ਹੈ, ਜਿਹਨੇ ਗੁਣ ਲੈਣਾ ਉਹ ਜਾ ਕੇ ਕਹੇਗਾ ਦੇਖੋ ਭਾਈ ਚੰਦਨ ਦੇ ਰੁੱਖ ਵਿੱਚ ਪਰਮਾਤਮਾ ਨੇ ਸੁਗੰਧੀ ਟਿਕਾ ਦਿੱਤੀ, ਚੰਦਨ ਦੇ ਰੁੱਖ ਵਿੱਚ ਠੰਡਕ ਹੈ, ਇਹਦੇ ਨੇੜੇ ਆ ਕੇ ਠੰਡ ਮਿਲਦੀ ਏ। ਅਤੇ ਕਹਿੰਦੇ ਨੇ ਜਿਸ ਨੇ ਔਗਣ ਲੈਣਾ ਹੈ ਨਾ ਉਹ ਚੰਦਨ ਦੀ ਸੁਗੰਧੀ, ਚੰਦਨ ਦੀ ਸ਼ੀਤਲਤਾ, ਚੰਦਨ ਦੀ ਠੰਡਕ ਦੀ ਗੱਲ ਨਹੀਂ ਕਰੇਗਾ, ਇੱਕੋ ਗੱਲ ਕਹੇਗਾ ਤੁਸੀਂ ਚੰਦਨ ਦੀਆਂ ਸਿਫਤਾਂ ਕਰਦੇ ਪਏ ਹੋ, ਇਹਦੇ ਨੇੜੇ ਜਾ ਕੇ ਦੇਖੋ ਜ਼ਹਿਰੀਲੇ ਸੱਪਾਂ ਨੇ ਇਹਨੂੰ ਕਲੰਕ ਲਾਇਆ ਹੈ। ਗੁਣ ਵਾਲੇ ਨੂੰ ਚੰਦਨ ਦੀ ਸੁਗੰਧੀ ਅਤੇ ਠੰਡ ਮਹਿਸੂਸ ਹੁੰਦੀ ਏ, ਅਤੇ ਜਿਹਨੇ ਔਗਣ ਲੈਣਾ ਪਿਆਰਿਓ ਉਹ ਚੰਦਨ ਵਿੱਚ ਬੈਠੇ ਚੰਦਨ ਦੇ ਨਾਲ ਲਿਪਟੇ ਹੋਏ ਸੱਪ ਹੀ ਦੇਖੀ ਜਾਂਦਾ ਹੈ। ਇੱਕ ਨੂੰ ਸੱਪ ਨਜ਼ਰ ਆਉਂਦੇ ਨੇ ਅਤੇ ਦੂਜੇ ਨੂੰ ਚੰਦਨ ਦੀ ਠੰਡ ਦਿਸਦੀ ਹੈ। ਭਾਈ ਸਾਹਿਬ ਨੇ ਤੀਸਰੀ ਗੱਲ ਕਹੀ, ਕਹਿੰਦੇ ਨੇ ਗੁਣ ਲੈਣ ਵਾਲਾ ਕਹਿੰਦਾ ਪਰਮਾਤਮਾ ਕਿ ਦੇਖ ਤੂੰ ਇਸ ਚਿੱਕੜ ਵਿੱਚ ਕਮਲ ਦਾ ਫੁੱਲ ਪੈਦਾ ਕਰ ਦਿੱਤਾ, ਤੇਰੇ ਕੋਲ ਇੰਨੀ ਸਮਰੱਥਾ ਤੂੰ ਚਿੱਕੜ ਵਿੱਚ ਵੀ ਖੇੜਾ ਪੈਦਾ ਕਰ ਸਕਣਾ। ਅਤੇ ਫੁੱਲ ਨੂੰ ਦੇਖ ਕੇ ਕਹਿੰਦਾ ਫੁੱਲ ਦੀਆਂ ਪੱਤੀਆਂ ਦੇਖੋ, ਫੁੱਲ ਦਾ ਰੰਗ ਦੇਖੋ, ਫੁੱਲ ਦੀ ਸੁਗੰਧੀ ਦੇਖੋ। ਅਤੇ ਔਗਣ ਇਕੱਠੇ ਕਰਨ ਵਾਲਾ ਕਹਿੰਦਾ ਤੈਨੂੰ ਫੁੱਲ ਦੀਆਂ ਪੱਤੀਆਂ ਦਿਸਦੀਆਂ ਨੇ, ਇਹਦੇ ਉੱਪਰੋਂ ਕੇਵਲ ਫੁੱਲ ਨੂੰ ਨਾ ਦੇਖ, ਇਹਦੀਆਂ ਜੜ੍ਹਾਂ ਵੱਲ ਝਾਤੀ ਮਾਰ, ਚਿੱਕੜ ਦੇ ਨਾਲ ਇਹਦੇ ਡੱਡੂ ਵੀ ਬੈਠਾ ਹੋਇਆ। ਉਹਨੂੰ ਕਮਲ ਫੁੱਲ ਦੇ ਕੰਡੇ, ਕਮਲ ਫੁੱਲ ਦਾ ਚਿੱਕੜ ਦਿਸਦਾ, ਅਤੇ ਗੁਣ ਵਾਲੇ ਨੂੰ ਉਹਦੇ ਵਿੱਚੋਂ ਸੁਗੰਧੀ ਦਿਸਦੀ ਹੈ। ਉਸਤਤ ਨਿੰਦਿਆ ਕਿਵੇਂ ਉਪਜਦੀ ਹੈ? ਭਾਈ ਸਾਹਿਬ ਨੇ ਚੌਥਾ ਪ੍ਰਮਾਣ ਦਿੱਤਾ, ਕਹਿੰਦੇ ਨੇ ਪਿਆਰਿਓ ਕਿ ਅੰਮ੍ਰਿਤ ਫਲ, ਆਪਾਂ ਅੰਬ ਦੇ ਫਲ ਨੂੰ ਅੰਮ੍ਰਿਤ ਫਲ ਵੀ ਕਹਿੰਦੇ, ਕੋਈ ਇਨਸਾਨ ਅੰਬ ਦਾ ਫਲ ਖਾਏ ਜਾਂ ਅੰਬ ਦੇ ਫਲ ਦਾ ਰਸ ਚੂਸੇ ਅੰਬ ਨੂੰ ਚੂਸ ਲੈ ਅਤੇ ਉਸ ਦੇ ਵਿੱਚ ਇੰਨੇ ਗੁਣ ਨੇ ਕਈ ਬਿਮਾਰੀਆਂ ਦਾ ਖਾਤਮਾ ਕਰ ਜਾਂਦਾ ਹੈ ਅੰਬ ਦਾ ਫਲ। ਹੁਣ ਇੱਕ ਸਿਫਤ ਕਰਨ ਵਾਲੇ ਨੇ ਕਹਿ ਦਿੱਤਾ, ਪਰਮਾਤਮਾ ਤੂੰ ਕਿਹੋ ਜਿਹਾ ਕਿਰਪਾਲੂ ਹੈ, ਅੰਬ ਦੇ ਪੇਡੇ ਦੀ ਲੱਕੜ ਲੱਕੜ ਵਿੱਚ ਅੱਗ ਹੈ, ਤੂੰ ਤਾਂ ਅੱਗ ਵਿੱਚ ਵੀ ਰਸਦਾਇਕ ਫਲ ਪੈਦਾ ਕਰ ਦਿੱਤੇ, ਇਸ ਲੱਕੜ ਵਿੱਚੋਂ ਵੀ ਰਸ ਅੰਬ ਵਿੱਚ ਭਰ ਦਿੱਤਾ ਅਤੇ ਅੰਬ ਦਾ ਰਸ ਕਈ ਰੋਗ ਦੂਰ ਕਰਦਾ ਹੈ। ਔਗਣ ਇਕੱਠੇ ਕਰਨ ਵਾਲਾ ਕਹਿੰਦਾ ਹੈ ਕਿ ਅੰਬ ਦਾ ਰਸ ਨਾ ਦੇਖ, ਇਹਦੀ ਗੁਟਲੀ ਨੂੰ ਤੋੜ ਕੇ ਇਹਦੇ ਵਿੱਚ ਜਿਹੜਾ ਬੀਜ ਪਿਆ ਹੈ ਕਦੀ ਉਹਨੂੰ ਚੱਕ ਕੇ ਦੇਖ ਲੈ, ਉਹ ਤੋਂ ਜ਼ਹਿਰ ਤੋਂ ਵੱਧ ਕੌੜਾ ਹੈ। ਪਿਆਰਿਓ, ਸੰਸਾਰ ਦਾ ਨਜ਼ਰੀਆ ਹੈ, ਕਿਸੇ ਨੂੰ ਮੋਰ ਦੇ ਖੰਭਾਂ ਵਿੱਚੋਂ ਗੁਣ ਦਿਸਦਾ ਹੈ, ਕਿਸੇ ਨੂੰ ਮੋਰ ਦੇ ਪੈਰਾਂ ਵਿੱਚੋਂ ਔਗਣ ਦਿਸਦੇ ਨੇ, ਕਿਸੇ ਨੂੰ ਚੰਦਨ ਵਿੱਚੋਂ ਸੁਗੰਧੀ ਅਤੇ ਸ਼ੀਤਲਤਾ ਹੀ ਠੰਡਕ ਮਿਲਦੀ ਹੈ, ਅਤੇ ਕਿਸੇ ਨੂੰ ਚੰਦਨ ਦੇ ਸੱਪ ਦਿਸਦੇ ਨੇ, ਕਿਸੇ ਨੂੰ ਕਮਲ ਦੇ ਫੁੱਲ ਦਾ ਖੇੜਾ ਦਿਸਦਾ ਹੈ, ਔਗਣਾਂ ਵਾਲੇ ਨੂੰ ਚਿੱਕੜ ਦਿਸਦਾ ਹੈ। ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਨੂੰ ਅੰਮ੍ਰਿਤ ਫਲ ਦਾ ਰਸ ਮਹਿਸੂਸ ਹੁੰਦਾ ਹੈ ਅਤੇ ਔਗਣ ਇਕੱਠੇ ਕਰਨ ਵਾਲੇ ਨੂੰ ਅੰਬ ਦੀ ਗੁਠਲੀ ਦਾ ਜ਼ਹਿਰ ਪ੍ਰਤੀਤ ਹੁੰਦਾ ਹੈ। ਅਤੇ ਗੁਰਮਤਿ ਦਾ ਸਿਧਾਂਤ ਹੈ ਕਿ ਔਗਣ ਨਾ ਇਕੱਠੇ ਕਰੀ, ਤੂੰ ਗੁਣਾਂ ਦਾ ਗ੍ਰਾਹਕ ਬਣ। ਹਜ਼ੂਰ ਨੇ ਫਰਮਾਇਆ, ਭਾਈ ਗੁਰਦਾਸ ਦੇ ਬਚਨ ਨੇ, ਜੈਸੇ ਨੈਣ ਬੈਨ ਪੰਖ ਸਰਬੁੰ ਸੁੰਦਰ ਸਰਬੰਗ ਮੋਰ, ਜਿਵੇਂ ਪਰਮਾਤਮਾ ਨੇ ਅੱਖਾਂ ਖੰਭ ਮੋਰ ਨੂੰ ਸੋਹਣੇ ਦਿੱਤੇ ਨੇ, ਜੈਸੇ ਨੈਣ ਬੈਨ ਪੰਖ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ, ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਲੋਕ ਨਾ ਅਵਗਣ ਉਰਧਾਰੀਐ, ਜੈਸੇ ਅੰਮ੍ਰਿਤ ਫਲ ਮਿਸ਼ਟ ਗੁਨਾਦ ਸਵਾਦ, ਬੀਜ ਕਰ ਬੀਜ ਕਰਵਾਈ ਕੈ ਬੁਰਾਈ ਨਾ ਸੰਭਾਰੀਐ, ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ। ਪਿਆਰਿਆ, ਜਿੱਥੋਂ ਤੈਨੂੰ ਗੁਣ ਮਿਲਦੇ ਨੇ ਨਾ, ਤੈਸੇ ਗੁਰ ਗਿਆਨ ਦਾਨ ਸਭੂ ਤੇ ਮੰਗ ਲੀਜੈ। ਕਹਿਣ ਲੱਗੇ, ਬੰਦਨਾ ਸ਼ਕਲ ਭੂਤ ਨਿੰਦਾ ਨਾ ਤਕਾਰੀਐ, ਜੇ ਨਿੰਦਕ ਬਣੇਗਾ ਤੇ ਚੇਤੇ ਰੱਖੀ ਈਰਖਾ ਪਨਪੇਗੀ, ਜੇ ਪਿਆਰਿਆ ਖੁਸ਼ਾਮਦੀ ਬਣੇਗਾ ਤੇ ਝੋਟੀਆਂ ਉਸਤਤਾ ਕਰੇਗਾ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਜਿਹੜਾ ਬ੍ਰਹਮ ਗਿਆਨੀ ਹੈ ਉਹ ਨਾ ਉਸਤਤ ਕਰਦਾ, ਨਾ ਨਿੰਦਿਆ ਕਰਦਾ, ਨਾ ਹਰਕ ਵਿੱਚ ਪੈਂਦਾ, ਨਾ ਸੋਗ ਵਿੱਚ ਪੈਂਦਾ, ਨਾ ਉਹ ਮਿੱਟੀ ਨੂੰ ਤੱਕਦਾ, ਨਾ ਸੋਨੇ ਨੂੰ ਤੱਕਦਾ, ਉਹਨੂੰ ਗੁਰੂ ਤੇਗ ਬਹਾਦਰ ਕਹਿੰਦੇ ਨੇ ਪੂਰਨ ਪੁਰਸ਼ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਕੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਂਕੈ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ, ਨਾ ਏ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਉਸ ਦੇ ਅੰਦਰ ਬ੍ਰਹਮ ਦਾ ਨਿਵਾਸ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਤੇ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਪੜ੍ਹੋ। ਗੁਰੂ ਸਾਹਿਬ ਨੇ ਕਿਹਾ, ਬ੍ਰਹਮ ਗਿਆਨੀ ਪੰਜ ਤੱਤਾਂ ਤੋਂ ਪੰਜ ਗੁਣ ਲੈਂਦਾ ਹੈ ਅਤੇ ਪੰਜਾਂ ਤੱਤਾਂ ਦੀ ਰਹਿਤ ਜੀਂਦਾ ਹੈ ਬ੍ਰਹਮ ਗਿਆਨੀ। ਹੁਣ ਪੰਜ ਤੱਤ ਨੇ ਪਾਣੀ, ਅੱਗ, ਹਵਾ, ਮਿੱਟੀ ਅਤੇ ਆਕਾਸ਼, ਇਹ ਪੰਜ ਤੱਤ ਨੇ ਅਤੇ ਪੰਜਾਂ ਤੱਤਾਂ ਦੀ ਇੱਕ ਰਹਿਤ ਹੈ, ਹਰ ਤੱਤ ਦੀ ਆਪਣੀ ਰਹਿਤ ਹੈ। ਬ੍ਰਹਮ ਗਿਆਨੀ ਪੰਜਾਂ ਤੱਤਾਂ ਦੀ ਰਹਿਤ ਵਿੱਚੋਂ ਇੱਕ ਇੱਕ ਰਹਿਤ ਲੈ ਕੇ ਆਪਣੇ ਜੀਵਨ ਨੂੰ ਕਮਾਉਂਦਾ ਹੈ। ਮੈਂ ਅਰਜ਼ ਕੀਤੀ, ਕਾਮ ਕ੍ਰੋਧ ਜੈ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾਂ, ਅਤੇ ਬ੍ਰਹਮ ਨਿਵਾਸਾ ਜਿਹਦੇ ਵਿੱਚ ਹੈ, ਸਭ ਤੋਂ ਪਹਿਲੀ ਗੱਲ ਕਿ ਬ੍ਰਹਮ ਗਿਆਨੀ ਪਾਣੀ ਦੀ ਤਰ੍ਹਾਂ ਹੈ, ਉਹ ਤੱਤਾਂ ਤੋਂ ਗੁਣ ਲੈਂਦਾ ਹੈ। ਕਿਵੇਂ ਜੀ? ਪਾਣੀ ਕਦੀ ਵੀ ਮੈਲਾ ਨਹੀਂ ਹੁੰਦਾ, ਜਿਤਨਾ ਮਰਜ਼ੀ ਮੈਲਾ ਹੋ ਜਾਏ ਪਰ ਉਹਦੇ ਵਿੱਚ ਨਿਰਮਲਤਾਈ ਦੇ ਤੱਤ ਮੌਜੂਦ ਨੇ। ਜਿਵੇਂ ਪਾਣੀ ਨਿਰਮਲ ਤੋਂ ਨਿਰਮਲਾ ਹੈ, ਉਹ ਮੈਲ ਕੱਢ ਕੇ ਫਿਰ ਵੀ ਨਿਰਮਲ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਕਰੋੜਾਂ ਪਾਪੀਆਂ ਦੇ ਅੰਦਰ ਧੋ ਕੇ ਕਰੋੜਾਂ ਮਲੀਨ ਬਿਰਤੀ ਵਾਲਿਆਂ ਦੇ ਕੋਲ ਬੈਠ ਕੇ ਵੀ ਨਿਰਮਲ ਦਾ ਨਿਰਮਲ ਹੈ। ਪਾਣੀ ਮੈਲ ਕੱਢਦਾ ਪਰ ਆਪ ਮੈਲਾ ਨਹੀਂ, ਫਿਰ ਨਿਰਮਲ ਦਾ ਨਿਰਮਲ ਹੈ। ਗੁਰੂ ਜੀ ਨੇ ਕਿਹਾ, ਬ੍ਰਹਮ ਗਿਆਨੀ ਵਿੱਚ ਪਹਿਲਾ ਲੱਛਣ ਇਹ, ਜਿਹਨੇ ਬ੍ਰਹਮ ਨੂੰ ਪਹਿਚਾਣਿਆ ਉਹ ਪਾਣੀ ਦੀ ਤਰ੍ਹਾਂ ਨਿਰਮਲ ਹੈ। ਦੂਜਾ ਬ੍ਰਹਮ ਗਿਆਨੀ ਵਿੱਚ ਗੁਣ ਹੈ ਕਿ ਉਹ ਅੱਗ ਦੇ ਸੁਭਾਅ ਵਾਲਾ ਹੈ। ਅੱਗ ਤਾਂ ਸਾੜਦੀ ਹੈ ਨਹੀਂ, ਅੱਗ ਦਾ ਇੱਕ ਸੁਤੇ ਸਿੱਧ ਸੁਭਾਅ ਹੈ ਕਿ ਕੋਈ ਵੀ ਅੱਗ ਦੇ ਕੋਲ ਆਵੇ ਉਹਨੇ ਆਪਣੇ ਕੋਲ ਆਏ ਹੋਏ ਨੂੰ ਨਿੱਘ ਦੇਣਾ ਹੈ। ਅੱਗ ਦਾ ਸੁਭਾਅ ਹੈ ਉਹ ਸੋਨੇ ਦੀ ਮੈਲ ਸਾੜ ਦੇਗੀ, ਅਤੇ ਬ੍ਰਹਮ ਗਿਆਨੀ ਕੋਲ ਕੋਈ ਸੁਤੇ ਸਿੱਧ ਆਵੇ ਅਤੇ ਆਪਣੀ ਨਿੱਘ, ਆਪਣੇ ਅੰਦਰ ਦਾ ਸੁੱਖ,
ਹਰ ਇੱਕ ਆਏ ਹੋਏ ਨੂੰ ਉਹ ਬਖਸ਼ ਦਿੰਦਾ ਹੈ। ਤੀਸਰਾ ਤੱਤ ਹੈ ਖਵਾ, ਖਵਾ ਦਾ ਸੁਭਾਅ ਹੈ ਸਮਦ੍ਰਿਸ਼ਟਤਾ। ਖਵਾ ਗਰੀਬ ਨੂੰ ਵੀ ਉਹ ਸੁੱਖ ਦੇਵੇਗੀ, ਅਮੀਰ ਨੂੰ ਵੀ ਉਹ ਸੁੱਖ ਦੇਵੇਗੀ। ਬ੍ਰਹਮ ਗਿਆਨੀ ਕੋਲ ਉੱਚੇ ਮਹੱਲਾਂ ਵਾਲਾ ਆ ਜਾਏ ਅਤੇ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਅੰਤਰ ਨਹੀਂ ਆਉਂਦਾ, ਉਹ ਖਵਾ ਦੀ ਤਰ੍ਹਾਂ ਸਮਦ੍ਰਿਸ਼ਟੀ ਹੈ। ਚੌਥਾ ਤੱਤ ਹੈ ਕਿ ਮਿੱਟੀ, ਹੁਣ ਧਰਤੀ ਨੂੰ ਕੋਈ ਪੱਟ ਲਏ ਅਤੇ ਧਰਤੀ ਰੋਂਦੀ ਨਹੀਂ, ਉਹ ਉਲਾਮੇ ਨਹੀਂ ਦਿੰਦੀ, ਅਤੇ ਜੇ ਕੋਈ ਧਰਤੀ 'ਤੇ ਚੰਦਨ ਦਾ ਲੇਪਣ ਕਰਦਾ ਤਾਂ ਧਰਤੀ ਸਿਫਤਾਂ ਨਹੀਂ ਕਰਦੀ। ਰੱਬ ਦੇ ਪਿਆਰੇ ਨੂੰ ਕੋਈ ਭੈੜੇ ਸ਼ਬਦ ਬੋਲੇ ਅਤੇ ਚੇਤੇ ਰੱਖੋ, ਬ੍ਰਹਮ ਗਿਆਨੀ ਕਦੀ ਵੀ ਸਰਾਪ ਨਹੀਂ ਦਿੰਦਾ, ਅਤੇ ਜੇ ਲੋਕ ਉਹਨੂੰ ਜੀ ਆਇਆਂ ਕਹਿਣ ਤਾਂ ਲੋਕਾਂ ਦੀਆਂ ਝੂਠੀਆਂ ਉਸਤਾਂ ਨਹੀਂ ਕਰਦਾ। ਮੈਂ ਅਰਜ਼ ਕੀਤੀ, ਪੰਜਵਾਂ ਤੱਤ ਹੈ ਆਕਾਸ਼। ਕਿਤੇ ਵੀ ਚਲੇ ਜਾਓ ਆਕਾਸ਼ ਪਰਿਪੂਰਨ ਹੈ, ਇਸ ਧਰਤੀ 'ਤੇ ਵੀ ਆਕਾਸ਼ ਹੈ। ਅਮੈਰੀਕਾ ਚਲੇ ਜਾਓ, ਇਹੀ ਆਕਾਸ਼ ਉੱਤੇ ਹੈ। ਜਿਵੇਂ ਇਨਸਾਨ ਹਰ ਥਾਂ 'ਤੇ ਆਕਾਸ਼ ਨੂੰ ਜਾਣਦਾ, ਬ੍ਰਹਮ ਗਿਆਨੀ ਦੇ ਅੰਦਰ ਇੰਨਾ ਚਾਨਣ ਹੈ, ਉਹ ਕਿਤੇ ਵੀ ਚਲਾ ਜਾਏ ਪਰਿਪੂਰਨ ਪਰਮਾਤਮਾ ਨੂੰ ਸਦਾ ਸਰਬ ਵਿਆਪਕ ਹੀ ਜਾਣਦਾ। ਪੰਜ ਤੱਤ ਨੇ ਅਤੇ ਪੰਜਾਂ ਤੱਤਾਂ ਦੇ ਪੰਜ ਗੁਣ ਨੇ। ਪਹਿਲਾ ਗੁਣ ਹੈ ਪਾਣੀ ਦਾ, ਬ੍ਰਹਮ ਗਿਆਨੀ ਨਿਰਮਲ ਅਤੇ ਨਿਰਮਲਾ